Good evening. Welcome back to Punjabi Community Hour. I'm broadcasting two segments, spiritual followed by entertainment. Under the spiritual segment, we begin with everyday events, followed by the spiritual music on the same subject, and then we go into our entertainment segment. And here we go with today's theme, the commemorative anniversary of the 1984 Golden Temple attack.
Oh.
You know, Memorial Day is about remembrance and appreciation. We remember those men and women of our nation's armed forces who fought and sacrificed on behalf of our country.
Yeah.
However, for the Indian immigrants, there is something about this day which evokes certain memories by contrast.
Mm.
I mean, during this time of the year, there at least is one event which occurred in India some 15 years ago, about which we are not clear on whom to remember.
Yeah.
You know, the Indian military attacked the temple in 1984 on the commemoration anniversary of India's liberating prophet.
Mm-hmm.
The prophet who built the temple, the prophet who mapped the secular path for the entire India some 400 years ago.
Mm-hmm.
So the Indian military attacked the temple allegedly to control law and order problems.
Mm-hmm.
And thousands of worshippers lost their lives during the military attack.
Yeah.
So should the people in India renew an appreciation for those military officials who allegedly controlled law and order problems in the temple, or those who died innocently? And what about the survivors of the tragedy who continue to bear the psychological scars even today?
Yeah. You know, what is the saddest part of the tragedy is
what?
That it has been forgotten, and political leadership is trying to forget it instead of learning lessons from it for its future course.
You're saying it has been the forgotten war, not the forgotten memories. I mean, we can honor the sacrifices of those who lost their lives. Those who died were nothing less than American heroes.
But doesn't the military attack on the Golden Temple also tell you something? It tells you that the military service in India works at the mercy of the political values, and they do not seem to have any moral code of their own. And you know, with the recent nuclear tests, I worry whether Indian politicians will act responsibly in using its nuclear strength and not behave like what they did in 1984.
You mean the countries which were members of the nuclear club before India did have demonstrated more responsibility in using their nuclear strength?
Yes, they generally have, you know. Yeah, they have not killed any innocent people.
Who threw the bomb on Hiroshima and Nagasaki?
I know what America did to Japan, and I'm not condoning that. But that tragedy happened 50 years ago, when America was in big World War II, and had just gained nuclear strength.
Mm-hmm.
And you know, they justified its use to end the war quickly after a long war, you know, and save thousands of lives on both the sides of the conflict. I'm confident, you know, that America is now far more responsible and will never use that option even under those circumstances. You can see that, you know, that thing in the present conflict which is going on over Yugoslavia, where America is going out of its way, bending backward to protect the civilians and innocent lives.
Well, there was also an interesting article sometimes back in the Washington Post about survivors of atomic blasts offering lessons to India and Pakistan.
I'm afraid India might not realize the gravity and terror of using its nuclear strength. You know, they should really read that article in the Washington Post you mentioned and realize how devastated this bomb is. And that too for many generations to come, you know. Do you know how many people would die instantly in Punjab, which is on the borders of India and Pakistan, if the bomb is used at the whim of even one irresponsible political leader?
Let's hope that India would use the bomb legitimately against an aggressive enemy, after all negotiation methods have failed.
I hope India never uses it. Negotiations are not.
Mm-hmm.
It seems to me that no negotiation took place before the attack on the Golden Temple in 84.
Mm-hmm.
Maybe, you know, the word negotiations was missing from the Indian dictionary.
Mm.
You know, furthermore, the nature, size and moral values of India's military in 84
mm-hmm.
were really questionable.
Mm-hmm.
You know, Indira Gandhi could have avoided using brutal force against her own people if she was a wise politician, which she proved was not.
You're saying that her own people were not her enemies.
Definitely not. Can you imagine the Indian army, our own army, attacked the temple with huge tanks and troops on the most religious day?
Well, the disputes have been about both law and order problems in the temple and the country's politics that dictated the attack, right?
Well, law and order was just an excuse. It was purely a political move on the part of Indira Gandhi to boost her own party. You know, regardless of that,
mm-hmm.
India's military taking such orders from the top
mm-hmm.
and destroying a shrine to further Mrs. Gandhi's political agenda are mistakes we have to live with the rest of our lives and all the future history. You know, such mistakes shake people's confidence in their government, and now with the nuclear strength of India, their confidence is totally missing, I think.
Well, there is a lesson here to remember. The military was not faithful to the defenders, but rather to their political masters.
Mm-hmm.
I mean, sometimes the ideologies have to take a back seat.
I don't know or care about your ideologies, what you talk. This is a temple, every inch of which is crowded with history and emotions for Sikhs and even for a lot of Hindus.
You find it very painful to remember the loss of that history after the attack.
What are you talking? You know, this pain cannot be described and it will never go away. You know, I also think it is an assault on the entire Indian nation by destroying its unity.
That is a very broad, sweeping statement.
No, it's not. You see, the message of the Golden Temple is that in spite of hundreds of seeming differences, man is essentially the same everywhere
mm-hmm.
in the world
mm-hmm.
and is entitled to live a free and honorable life.
Mm-hmm.
That is Indian philosophy and
mm-hmm.
culture.
Mm-hmm.
And the Indian military, under the leadership of Mrs. Gandhi, tried to destroy this culture and also, I think, almost succeeded it.
Okay, let's ask our listener, what do you all think? What's your thinking? Give us a call. 301-921-0093. That's 301-921-0093. Do you think the Indian military under the leadership of late Mrs. Gandhi tried to destroy this culture? What are your thoughts? Did you witness that? Did somebody witness that? Give us a call, 301-921-0093. But don't you think
mm-hmm.
Sikhs settled the score victoriously with Mrs. Gandhi?
Well, you know, such tragedies are never forgotten.
Mm-hmm.
You know, she has left many legacies
mm-hmm.
which have divided India.
Mm-hmm.
I thought, you know, that she was an astute politician,
mm-hmm.
but she was not
mm-hmm.
and did not learn any lesson from the Sikh history.
Mm-hmm.
Do you remember General Dyer,
mm-hmm.
who killed a lot of people in Jallianwala Bagh
mm-hmm.
and created a big tragedy?
Mm-hmm.
You know, it took Sardar Udham Singh 21 years
mm-hmm.
to avenge that, you know, and that too in Dyer's country, England.
Mm-hmm.
And you know what?
What?
General Dyer's granddaughter,
uh-huh.
you know, wrote to Indira Gandhi after the Golden Temple attack.
Mm-hmm.
She said to her that you have done a colossal mistake
mm-hmm.
by attacking Golden Temple
mm-hmm.
and warned her of the consequences.
Mm-hmm.
You know, what a thought.
Mm-hmm.
India's central government has not so far officially apologized to its people for this grave tragedy.
How should they apologize?
Well, no question of apologizing. They don't even touch this issue. They simply say that it is a true sensitive issue to talk about.
You think those who died should be honored in stone?
In 84, you mean?
Yeah, yeah.
Well, I don't know. But
the people who died at the hands of the military in 1984 died while giving their last full measure of devotion.
Yeah.
And the honor lies in the act of remembering and respect, not necessarily in the architectural lay or legend.
Yeah, that's true. But there is no consolation to the bleeding hearts, you know.
Well, it's a humbling day, not a day of political justification or victim satisfaction. So what should we reflect on? Let's think seriously. What should we reflect on?
I think we should reflect on those national leaders who betrayed the Indian nation. We should reflect on those military leaders who took orders to betray the innocent, the weak and oppressed, and violated the penal and moral code by participating in contemporary religious persecution. This tragedy should have a strong message for India and Pakistan both.
But the world's sympathy for attack on the Golden Temple in 1984 is offset somewhat by a belief among many that the attack was a legitimate use of force against the people inside the temple.
Well, you know, that belief is held only by those who are victims of Indian government propaganda to blame others for its own mistakes. You know, that Indian government controlled media, you know, electronics like radio and television, you know, they owned it, and even the print media. You know, all the media inside and outside India, they control it, and got into the propaganda war right after the attack to fool the people around the world, you know.
Okay, let's stop right here. So much on today's events. Call us, let's hear your comments, 301-921-0093. That's 301-921-0093. If God's message is always right, then it must apply to today's events as well. So in line with today's theme, let's bring you the spiritual music on the commemorative anniversary of the 1984 Golden Temple attack. This is Punjabi Community Hour. When Babur attacked India some 500 years ago, thousands and thousands disappeared overnight and never returned home. In the next hymn, Guru Nanak Sahib refers to the plight of the survivors who never saw their family members. Let's bring you Guru Sahib's Sij coming up next, sung by Dr. Jagir Singh.
Khurasan kasmana kiya Hindustan karaya aape dosh na dei karta jam kar mughal chadaya aape dosh na dei karta jam kar mughal chadaya मार पई कर लाने तैं की दर्द न आया एती मार पई कर लाने तैं की दर्द न आया करता तू सपना का सोई जे सकता सकते को मारे जे सकता सकते को मारे तामन रोस ना होई करता तू सपना ਸਾਸੀ ਮਾਰੇ ਪੈ ਬਕੈ ਖਸਮੇ ਸਾ ਪੁਰਸਾਈ ਸਕਤਾ ਸੀ ਮਾਰੇ ਪੈ ਬਕੇ ਖਸਮੇ ਸਾ ਪੁਰਸਾਈ ਰਤਨ ਵਿਗਾੜ ਵਿਗੋਏ ਕੁੱਤੀ ਮੋਇਆ ਸਾਰ ਨਾ ਕਾਈ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ ਕਰਤਾ ਸੋਈ ਜੇ ਸਕਤਾ ਸਕਤੇ ਕੋ ਮਾਰੇ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਕਰਤਾ ਤੂੰ ਸਪਨਾ ਕਾ ਸੋਈ
Punjabi community, you're listening to the spiritual segment and we have a caller here. Hello, Sardar Kashmir Singh Ji, you're on the air.
Haanji, Vaheguru Ji ka Khalsa, Vaheguru Ji ki Fateh.
Haanji.
Haanji, Vaheguru Ji ka Khalsa,
Vaheguru Ji ki Fateh Ji.
Haanji, ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਸਾਰਾ ਸਪਤਾਹ ਮਨਾ ਰਹੇ ਹਾਂ
ਹਾਂਜੀ
ਤੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਚੂੰਕਾਰ ਆਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਉਹਨਾਂ ਨੇ ਕਿਹਾ ਸੀ ਦੁਨੀਆਂ ਵਿੱਚ ਜਦੋਂ ਸਾਰੇ ਵਸੀਲੇ ਕਿਸੇ ਨੂੰ ਇਨਸਾਫ਼ ਮਿਲਣ ਦੇ ਜਿਹੜੇ ਆ ਖਤਮ ਹੋ ਜਾਂਦੇ ਹਨ ਤਾਂ ਤਲਵਾਰ ਨੂੰ ਹੱਥ ਪਾਉਣਾ ਬਿਲਕੁਲ ਜਾਇਜ਼ ਹੈ
ਹਾਂਜੀ
ਅੱਜ ਸਾਨੂੰ 15 ਸਾਲ ਹੋ ਗਏ ਹਨ ਭਾਵੇਂ ਡਾਕਟਰਾਂ ਦਾ ਇਹ ਖਿਆਲ ਹੈ ਕਿ 6-7 ਮਹੀਨਿਆਂ ਵਿੱਚ ਕੋਈ ਵੀ ਦੁੱਖ ਕਿਸੇ ਮਨ ਨੂੰ ਭੁੱਲ ਜਾਂਦਾ ਹੈ
ਹਾਂਜੀ
ਪਰ 15 ਸਾਲ ਬੀਤ ਜਾਣ ਦੇ ਬਾਅਦ ਵੀ ਇਸ ਹਫ਼ਤੇ ਵਿੱਚ ਹਰ ਗੁਰਸਿੱਖ ਮਾਈ ਭਾਈ ਨੂੰ ਟੈਂਕ ਹਰਿਮੰਦਰ ਸਾਹਿਬ ਦੀ ਪਰਿਕਰਮਾ ਅੰਦਰ ਨਹੀਂ ਸਗੋਂ ਆਪਣੀ ਛਾਤੀ ਦੇ ਚੜੇ ਹੋਏ ਮਹਿਸੂਸ ਹੁੰਦੇ ਨੇ ਅਕਾਲ ਤਖ਼ਤ ਸਾਹਿਬ ਨੇ ਸਾਹਿਬ ਤੇ ਨਹੀਂ ਪਰ ਆਪਣੇ ਸਾਰੇ ਵਜੂਦ ਤੇ ਅਟੈਕ ਹੁੰਦਾ ਦੇਖ ਰਹੇ ਹਨ ਖਾਲਸਾ ਪੰਥ ਦੀ ਆਨ ਸ਼ਾਨ ਲਈ ਆਵਾਜ਼ ਬੁਲੰਦ ਕਰਨ ਵਾਲੇ ਪੂਰਨ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਸੁਨੇਹਾ ਕੌਮ ਨੂੰ ਬੜੀ ਚੰਗੀ ਤਰ੍ਹਾਂ ਯਾਦ ਆ ਜਿਸ ਦਿਨ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਫੌਜਾਂ ਭਾਰਤੀ ਫੌਜਾਂ ਨੇ ਪੈਰ ਰੱਖੇ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ਸੰਤ ਜੀ ਦੀ ਸਿੰਘ ਗਰਜਣਾ ਅੱਜ ਵੀ ਕੌਮੀ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਖਾਲਿਸਤਾਨ ਦੀ ਸ਼ਮਾਂ ਤੇ ਕੁਰਬਾਨ ਹੋਣ ਲਈ ਪ੍ਰੇਰਿਤ ਕਰ ਰਹੀ ਹੈ ਅਕਾਲ ਤਖ਼ਤ ਦੀ ਰਾਖੀ ਕਰਦੇ ਆ ਸ਼ਹੀਦੀ ਪਾਉਣ ਵਾਲੇ ਜਰਨੈਲ ਸੁਬੇਗ ਸਿੰਘ ਭਾਈ ਅਮਰੀਕ ਸਿੰਘ ਤੇ ਉਹਨਾਂ ਦੇ ਸੈਕੜੇ ਸਾਥੀਆਂ ਦੀ ਯਾਦ ਖਾਲਿਸਤਾਨ ਦੇ ਸਿਪਾ ਸਲਾਰਾਂ ਦੇ ਰਾਹ ਨੂੰ ਰੋਸ਼ਨਾ ਰਹੀ ਹੈ ਧਰਮ ਹੇਤ ਕੁਰਬਾਨੀਆਂ ਕਰਨ ਵਾਲੇ ਇਤਿਹਾਸ ਦੇ ਲੋਕ ਯਾਦ ਰੱਖਣਗੇ ਭਾਰਤ ਦੇ ਬ੍ਰਾਹਮਣਵਾਦੀ ਜ਼ਾਲਮ ਸਾਮਰਾਜ ਦੀ ਮਲਕਾ ਇੰਦਰਾ ਗਾਂਧੀ ਨੇ ਖਾਲਸਾ ਪੰਥ ਨੂੰ ਵੰਗਾਰ ਕੇ ਆਪਣੀ ਜਾਨ ਤੋਂ ਹੱਥ ਤਾਂ ਧੋਣੇ ਹੀ ਸਨ ਉਸਨੇ ਭਾਰਤ ਵਰਸ਼ ਨਾਂ ਦੇਸ਼ ਨੂੰ ਸਫ਼ਾ ਕਰਾਉਣ ਦੀ ਪਲੈਨ ਨਾਲ ਹੀ ਬਣਾ ਲਈ ਕੌਮ ਨੂੰ ਆਪਣੀ ਅਣਖ ਆਪਣੀ ਸੁਤੰਤਰਤਾ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਤੇ ਬੜਾ ਮਾਣ ਹੈ ਜਿਨ੍ਹਾਂ ਨੇ ਇੰਦਰਾ ਪਾਪਣ ਨੂੰ ਉਦੋਂ ਗੱਡੀ ਚੜਾ ਕੇ ਨਹਿਰੂ ਖਾਨਦਾਨ ਬ੍ਰਾਂਡ ਦੇ ਡਿਕਟੇਟਰਸ਼ਿਪ ਧੁਨੀ ਵਿੱਚ ਇੱਕ ਤੀਰ ਮਾਰਿਆ ਬੇਗੁਨਾਹ ਭਾਈ ਕੇਰ ਸਿੰਘ ਨੂੰ ਫਾਂਸੀ ਦੇਣਾ ਇਹਨਾਂ ਨੇ ਇਨਸਾਫ਼ ਦਾ ਜਨਾਜ਼ਾ ਕੱਢਣਾ ਸੀ ਇੱਕ ਤਾਮਲ ਪੈਣ ਧੇਨੂ ਨੇ ਰਾਜੀਵ ਨੂੰ ਬਿੱਲੇ ਲਾ ਕੇ ਉਸ ਨੂੰ ਗੱਡੀ ਚੜਾ ਕੇ ਰਹਿੰਦਾ ਖੁੰਦਾ ਕੰਮ ਵੀ ਨਿਬੇੜ ਦਿੱਤਾ ਭਾਵੇਂ ਅੱਜ ਭਾਰਤ ਦਾ ਨਕਸ਼ਾ ਆਮ ਵੇਖਣ ਵਾਲੇ ਨੂੰ ਇਕਸਾਰ ਨਜ਼ਰ ਆਉਂਦਾ ਹੈ ਪਰ ਥੋੜ੍ਹੀ ਜਿਹੀ ਇਕਸਾਰਤਾ ਨਾਲ ਵੇਖੀਏ ਤਾਂ ਸਾਨੂੰ ਇਹਨਾਂ 15 ਸਾਲਾਂ ਵਿੱਚ ਇਹ ਨਜ਼ਰ ਆਉਂਦਾ ਹੈ ਕਿ ਇਹ ਭਾਰਤ ਇੱਕ ਬਰੂਦ ਦੇ ਬੰਬ ਤੇ ਬੈਠਾ ਹੋਇਆ ਹੈ ਜਿਹੜਾ ਕਦੀ ਵੀ ਫਟ ਸਕਦਾ ਹੈ ਤੇ ਭਾਰਤ ਦੇ ਟੁਕੜੇ ਟੁਕੜੇ ਹੋ ਸਕਦੇ ਹਨ। ਘੱਲੂ ਕਾਲੇ ਹਫ਼ਤੇ ਦੀ ਯਾਦ ਵਿੱਚ ਉਹਨਾਂ ਹਜ਼ਾਰਾਂ ਧਰਮੀ ਫੌਜੀਆਂ ਨੂੰ ਵੀ ਅਸੀਂ ਨਹੀਂ ਭੁੱਲ ਸਕਦੇ ਜਿਨ੍ਹਾਂ ਨੇ ਆਪਣੀਆਂ ਛਾਉਣੀਆਂ ਨੂੰ ਛੱਡ ਕੇ ਗੁਰੂ ਦੀ ਖਿੱਚ ਖਾਧੀ ਤੇ ਅੰਮ੍ਰਿਤਸਰ ਵੱਲ ਧਾਵੇ ਬੋਲ ਦਿੱਤੇ ਸਨ। ਉਹਨਾਂ ਨੂੰ ਪਤਾ ਸੀ ਕਿ ਸਾਨੂੰ ਉੱਥੇ ਕਿਸੇ ਨੇ ਪਹੁੰਚਣ ਨਹੀਂ ਦੇਣਾ, ਪਰ ਉਹਨਾਂ ਨੇ ਤਾਂ ਗੁਰੂ ਦੇ ਪਿਆਰ ਵਿੱਚ ਖਿੱਚ ਖਾਧੀ ਹੋਈ ਸੀ। ਕਈ ਕੈਦੀ ਬਣਾ ਲਏ ਗਏ, ਕਈ ਮਾਰ ਦਿੱਤੇ ਗਏ। ਸਿੱਖੀ ਆਨ ਸ਼ਾਨ ਦੇ ਰਾਖਿਆਂ ਦੀ ਯਾਦ ਵਿੱਚ ਜਿੱਥੇ ਅਸੀਂ ਆਪਣਾ ਸਿਰ ਝੁਕਾਉਂਦੇ ਹਾਂ ਉੱਥੇ ਇਹ ਪ੍ਰਣ ਵੀ ਕਰੀਏ ਕਿ ਖਾਲਿਸਤਾਨ ਦੀ ਪ੍ਰਾਪਤੀ ਤੱਕ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਇਸ ਲਈ ਤਾਰੀ ਜਾਣ ਵਾਲੀ ਕੋਈ ਵੀ ਕੀਮਤ ਇਸ ਵਾਸਤੇ ਜ਼ਿਆਦਾ ਨਹੀਂ ਹੋਏਗੀ। ਸ਼ਹੀਦਾਂ ਨੇ ਆਪਣੀ ਸ਼ਹਾਦਤ ਨਾਲ ਖਾਲਿਸਤਾਨ ਦੀਆਂ ਨੀਹਾਂ ਨੂੰ ਪੱਕੀਆਂ ਕੀਤਾ ਹੈ। ਅਜੇ ਸਾਡੇ ਜਿਵੇਂ ਸ਼ਹੀਦਾਂ ਦਾ ਕਰਜ਼ਾ ਬਾਕੀ ਹੈ, ਉਹ ਪੁਰਾਣੇ ਸ਼ਹੀਦਾਂ ਦਾ, ਪੁਰਾਣੇ ਸਿੰਘਾਂ ਦਾ ਵਿਸ਼ਵਾਸ ਤੇ ਅੱਜ ਦੇ ਅਜੋਕੇ ਸ਼ਹੀਦਾਂ ਤੇ ਜੁਝਾਰੂਆਂ ਦਾ ਇਹ ਪੂਰਾ ਯਕੀਨ ਹੈ, ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ।
Okay, thank you so much. Give us a call. What do you all think? What are your feelings? 301-921-0093. That's 301-921-0093. And a similar thing happened in 1984. Some 500 years ago, we brought you a music about how Babur the intruder attacked India some 500 years ago and thousands disappeared. Well, very recently, only 15 years ago, a similar thing happened when late Mrs. Gandhi attacked the Golden Temple and thousands not only died but shortly after that disappeared. Their family members never saw them alive. And let's bring you Guru Sahib's message coming up next, sung by Bhai Harjinder Singh.
करी नारा जिनके पंखे करी नारा इन क्यों रैन बहानी इन
Punjabi community, over here listening to the spiritual segment, we're talking about the commemorative anniversary of the 1984 Golden Temple attack. So Guru Sahib says, whatever is happening according to God's will, whether that is pleasure, whether that is something good or something tragic is happening. If people are unhappy over a certain situation, what is it that we can do? We don't know that. How can we hold a grudge that whatever is happening in this world is happening according to God's master direction? If we don't like something that's happening, all we can do is pray. And only God knows what is fitting in the circumstances. He creates the world, He destroys it, He makes us redo it. Once we understand it, we realize that everything is not happening in random, but happening according to a master plan. So let's bring you Guru Sahib's message, sung by Bhai Dharam Singh in Rag Bhairo.
Hey!
sorry, we had some problems. We have some difficulties with the mechanics of it. Anyway, we're going to take a telephone call here. Hello.
Hello.
Yes, Mr. Saraswat?
Yeah.
Yeah, go ahead with your comments.
Yeah, my name is Gopal Saraswat, and I am a Hindu. First of all, I want to say that it would be wrong to believe that this is a Hindu versus Sikh issue, because it is not. This was simply a wrong decision by an unprincipled and unscrupulous politician, which led to this this tragedy. And I want to say that we Hindus are as anguished by this as are many Sikhs. For example, I have been writing a petition to the Prime Minister of India for 3.5 years, since October of 1995. And in that petition, I am asking the Indian government to do justice. And in my view, justice involves three things. First, those who were responsible for these crimes should be brought to trial, should be brought to justice. Number two, the government of India should acknowledge that the attack on the Golden Temple, on Harmandir Sahib, was wrong, and they should apologize for that. And number three, we should commemorate those Sikhs who lost their lives in these riots by building a memorial to them.
You have mastered very, very nice plans.
Thank you
so much for sharing with us. This brings the people together so that they don't think it's a Hindu versus Sikh issue. Now is the time for people to get together and patch up and kind of move on with something more constructive. And I'm very,
absolutely,
I'm glad that you brought some constructive comments. Mr. Saraswat, I'm very, very grateful to you. Thank you so much for bringing your comments.
Thank you for the opportunity.
Thank you. Okay, give us your comments. Tell us, what do you all think? What do you think, how we can resolve this? 301-921-0093. That's 301-921-0093. You're listening to the Spiritual Segment, and we're talking about the commemorative anniversary of the 1984 Golden Temple attack. And we're going to tell you a little story that the Sikhs fight the religious persecutors fiercely. I mean, the Afghan invaders pulled the temple thrice, and each time it was rebuilt with energy by Sikhs, and they settled the score victoriously with those who attacked the Golden Temple. And once a very, one of the brave Sikhs, it is said, when he found out that a military general had violated the sanctity of the Golden Temple, he immediately set out in that direction with only 8 Sikhs. And on the way, batches of Sikhs joined him, but at one particular place, he drew up a line. He said, you can cross this line only if you are willing to lay down your life. Everybody jumped over that line. They were willing to sacrifice their lives. The brave man chopped off his head in the fight, but he carried it on his hand and fought his way to the outskirts of Holy Temple, where he finally breathed his last. And this is okay. We just have a call, and we will we'll continue with what I was talking about in a moment. Let's first take a call. Hello, you are on the air. Go ahead, please. Hello.
Hanji, Panji, Vaiji, Khalsa, Vaiji, Fateh.
Hanji, Vaiguru Ji ka Khalsa, Vaiguru Ji.
Mera naam Bakshi Singh hai ji. Main sirf Mr. Gopal de jo comments si jo unhone keha ke assi unhone ek petition ya letter jo taiyar kita hai. Oh, very valid te bahut hi achhi gall hai. Je is tarah community de vichon kuch efforts hon ਤਾਂ ਇਹ ਜੋ ਇੰਡੀਅਨ ਗਵਰਨਮੈਂਟ ਦੀ ਜੀ ਗੱਲ ਕਰ ਰਹੇ ਹਾਂ ਅਸੀਂ ਕਿ ਕਿਸੇ ਸਲਿਊਸ਼ਨ ਤੇ ਪਹੁੰਚ ਸਕਦੀ ਹੈ ਜਾਂ ਉਹਨਾਂ ਨੂੰ ਜਸਟਿਸ ਮਿਲ ਸਕਦਾ ਜਿਹੜੇ ਵੀਰਾਂ ਭੈਣਾਂ ਭਰਾਵਾਂ ਨੇ ਉਸ ਘੱਲੂਘਾਰੇ ਦੇ ਵਿੱਚ ਜਾਨਾਂ ਵਾਰੀਆਂ।
ਹਾਂਜੀ,
ਸੋ ਅਸੀਂ ਗੋਪਾਲ ਜੀ ਨੂੰ ਕਹਿੰਦੇ ਹਾਂ ਵੀ ਅਸੀਂ ਵੀ ਹੈਵ ਓਪਨ ਇਨਵੀਟੇਸ਼ਨ ਜੇ ਕਦੇ ਵੀ ਉਹਨਾਂ ਨੂੰ ਇਸ ਤਰ੍ਹਾਂ ਅਸੀਂ ਕਮਿਊਨਿਟੀ ਦੇ ਵਿੱਚ ਵੀ ਕਦੇ ਵੀ ਸਿੱਖ ਧਰਮ ਦੇ ਵਿੱਚ ਹੀ ਵੈਸੇ ਵੀ ਕਦੇ ਵੀ ਕਮਿਊਨਿਟੀ ਦੇ ਤੌਰ ਤੇ ਕਦੇ ਵਖਰੇਵਾਂ ਨਹੀਂ ਹੈ
ਤੇ
ਕਿਸੇ ਵੀ ਕੌਮ ਦੇ ਵਿੱਚ ਕੁਝ ਮਾੜੇ ਹੋ ਸਕਦੇ ਹਨ ਬੰਦੇ ਉਹਨਾਂ ਨੂੰ ਤੁਸੀਂ ਸੋ ਕਾਲਡ ਪੋਲੀਟੀਸ਼ੀਅਨ ਕਹਿ ਸਕਦੇ ਹੋ ਜਾਂ ਕੁਝ ਕਮਿਊਨਿਟੀ ਦੇ ਅਕਸਰ ਬੰਦੇ ਮਾੜੇ ਹੋ ਸਕਦੇ ਆ ਸੋ ਉਹਨਾਂ ਦਾ ਅਸੀਂ ਇਹ ਜਿਹੜਾ ਉਪਰਾਲਾ ਹੈ ਬੜਾ ਐਪਰੀਸ਼ੀਏਟ ਕਰਦੇ ਹਾਂ ਤੇ ਜੇ ਇਸ ਤਰ੍ਹਾਂ ਕਮਿਊਨਿਟੀ ਦੇ ਵਿੱਚ ਬੰਦੇ ਹੋਣਗੇ ਜਿਸ ਤਰ੍ਹਾਂ ਗੋਪਾਲ ਜੀ ਨੇ ਕਿਹਾ ਹੈਗਾ ਤਾਂ ਆਈ ਥਿੰਕ ਵੀ ਇਨ ਫਿਊਚਰ ਕੁਛ ਸਾਡਾ ਸੁਲਝਾ ਹੋ ਸਕਦਾ ਜਾਂ ਬੈਠ ਕੇ ਸਮਝੌਤੇ ਕੀਤੇ ਜਾ ਸਕਦੇ
ਦੀ ਵੇ ਆਈ ਅੰਡਰਸਟੈਂਡ ਇਜ਼ ਦੈਟ ਗੋਪਾਲ ਵਾਸ ਸੇਇੰਗ ਦੈਟ ਹੀ ਹੈਜ਼ ਬੀਨ ਡੂਇੰਗ ਇਟ ਫਾਰ ਦੀ ਲਾਸਟ 3 ਇਅਰਸ ਸਿਨਸ 95 so it's not a new letter I think he has been doing it for the last 3-4 years every month he writes a letter
par Saini ji tusi bahut achhi gal kiti hai aur by the way I just want to tell the listeners that he is the president of the Guru Nanak Foundation of America this is one of the oldest organization and does multitude of activities spiritual both cultural and Mr. Saini is the president, current chairman of this, and we are very, very grateful for your constructive comments, for your appreciation of somebody who brought some good stuff to us in terms of recommendations, and you are endorsing those recommendations. That's brilliant. That's getting people together, and united we stand, divided we fall. All right, we now continue. This is Punjabi Community Hour. We're talking about the commemorative anniversary of the 1984 Golden Temple attack. Give us a call. What are your feelings? 301-921-0093. That's 301-921-0093. Guru Sahib says that God gives the strength to rectify the mistakes of the past, that God has a perfect way of bringing justice to us all. And you know, if you, he says, though, why do you worry? Have faith in God. God is all over you. And he will fulfill your desires. God has the power to give you the spiritual strength to bring out the consequences that are best for everybody. And if God is so kind, then we have to follow God's teachings. Let's bring you Guru Sahib's message, which is very constructive here, on a constructive note, sung by Bhai Harjinder Singh.
Man kyun bairag karega? Man kyun bairag karega? Satguru mera pura, Satguru mera pura. Satguru mera pura, Satguru mera pura. Man kyun bairag karega? Man kyun bairag karega? Satguru mera pura, Satguru mera pura. Satguru mera pura, Satguru mera pura. Man kyun bairag karega? Man kyun bairag karega? मनसा का दाता सब सुख निदान मनसा का दाता सब सुख निदान अमृत सार सत ही परपूरा अमृत सार सत ही परपूरा अमृत सार सत ही परपूरा सतगुरु मेरा पूरा Satguru mera pura, man kyun bairag karega? Man kyun bairag karega? Satguru mera pura, Satguru mera pura, Satguru mera pura. Satguru mera pura, man kyun bairag karega? Man kyun bairag karega? ਪ੍ਰਭ ਹੋਏ ਕਿਰਪਾਲਤਾ ਏ ਮਨ ਲਾਈ, ਪ੍ਰਭ ਹੋਏ ਕਿਰਪਾਲਤਾ ਏ ਮਨ ਲਾਈ, ਸਤਿਗੁਰ ਸੇਵ ਸਭੇ ਫਲ ਪਾਈ, ਸਤਿਗੁਰੂ ਸੇਵ ਸਭੇ ਫਲ ਪਾਈ, ਸਤਿਗੁਰ ਸੇਵ ਸਭੇ ਫਲ ਪਾਈ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ, ਮਨ ਕਿਉਂ ਬਿਆਦ ਕਰੇਗਾ, ਮਨ ਕਿਉਂ ਬਿਆਦ ਕਰੇਗਾ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ, ਸਤਿਗੁਰ ਮੇਰਾ ਪੂਰਾ.
And that concludes today's spiritual ਹਾਂਜੀ ਬੋਲੋ ਜੀ.
ਹੈਲੋ
ਹਾਂਜੀ ਕਵੋ ਜੀ ਬੋਲੋ.
ਹੁਣ ਬੋਲਦੀ ਹੈ?
ਹਾਂਜੀ ਬੋਲੋ.
ਓਏ ਸ਼ੇਰ ਵਾਲੀ ਕਵਿਤਾ ਬੋਲਦੇ ਆ. ਅੱਛਾ ਜੀ, ਮੈਂ ਆਪਣਾ ਕੋਈ ਅੱਖੀ ਡਿੱਠਾ ਹਾਲ ਥੋੜਾ ਸੁਣਾ ਰਹੀ ਹਾਂ.
ਸੁਣਾ ਲਓ, ਸੁਣਾ ਦਿਓ.
ਜਦੋਂ ਕਾਂਗਰਸ ਦੀ ਸਰਕਾਰ ਸੀ, ਜਦੋਂ ਕੇਂਦਰ ਸਰਕਾਰ ਸਿੱਖਾਂ ਦੀਆਂ ਜਾਇਜ਼ ਅੱਖੀ ਡਿੱਠਾ ਹਾਲ ਥੋੜਾ ਸੁਣਾ ਰਹੀ ਹਾਂ.
ਸੁਣਾ ਲਓ, ਸੁਣਾ.
ਓਏ ਸ਼ੇਰ ਵਾਲੀ ਕਵਿਤਾ ਬੋਲਦੇ ਆ. ਅੱਛਾ ਜੀ, ਮੈਂ ਆਪਣਾ ਕੋਈ ਅੱਖੀ ਡਿੱਠਾ ਹਾਲ ਥੋੜਾ ਸੁਣਾ ਰਹੀ ਹਾਂ. ਓਏ ਸ਼ੇਰ ਵਾਲੀ ਕਵਿਤਾ ਬੋਲਦੇ ਆ. ਅੱਛਾ ਜੀ, ਮੈਂ ਆਪਣਾ ਕੋਈ ਅੱਖੀ ਡਿੱਠਾ ਹਾਲ ਥੋੜਾ ਸੁਣਾ ਰਹੀ ਹਾਂ.
ਸੁਣਾ ਲਓ, ਸੁਣਾ ਦਿਓ.
ਜਦੋਂ ਕਾਂਗਰਸ ਦੀ ਸਰਕਾਰ ਸੀ, ਜਦੋਂ ਕੇਂਦਰ ਸਰਕਾਰ ਸਿੱਖਾਂ ਦੀਆਂ ਜਾਇਜ਼ ਮੰਗਾਂ ਮੰਨ ਜਾਂਦੀ ਤਾਂ ਪੰਜਾਬ ਦੀ ਬਰਬਾਦੀ ਅਵਸ਼ ਟਲ ਜਾਂਦੀ, ਪਰ ਅਫਸੋਸ ਸਰਕਾਰ ਆਪਣੇ ਆਪਣੇ ਹੱਥ ਤੇ ਤਸ਼ੱਦਦ ਤੇ ਅੜੀ ਰਹੀ ਤੇ ਮੋਰਚੇ ਨੂੰ ਲਟਕਾਉਂਦੀ ਰਹੀ ਤੇ ਅੰਦਰ ਖਾਤੇ ਸਿੱਖਾਂ ਨੂੰ ਉਹਨਾਂ ਦੀਆਂ ਦੇਸ਼ ਹਿੱਤ ਕੀਤੀਆਂ ਮਹਾਨ ਕੁਰਬਾਨੀਆਂ ਤੇ ਆਜ਼ਾਦੀ ਕਾਰ ਖਾਤਰ ਦਿੱਤੀਆਂ ਬੇਸ਼ੁਮਾਰ ਅਹੁਦਿਆਂ ਨੂੰ ਖੂਹ ਖਾਤੇ ਪਾ ਕੇ ਇਹਨਾਂ ਕੌਮੀ ਪਰਵਾਨਿਆਂ ਨੂੰ ਮਾਰ ਮੁਕਾਉਣ ਤੇ ਤਕੜਾ ਸਬਕ ਸੁਣਾਉਣ ਦੀਆਂ ਨਾਪਾਕ ਸਕੀਮਾਂ ਬਣਾਉਣੀਆਂ ਸ਼ੁਰੂ ਕਰਤੀਆਂ. ਸਮੁੱਚੇ ਦੌਰਾਨ ਦਿੱਲੀ ਵਿੱਚ ਈਸਾਈ ਸਾਰੀਆਂ ਅਸੀਂ ਜਦੋਂ ਦਿੱਲੀ ਵਿੱਚ ਦੇਖਿਆ, ਅਸੀਂ ਪੰਜਾਬ ਦੇ ਰਹਿਣ ਵਾਲੇ ਸੀ ਤੇ ਦਿੱਲੀ 'ਚ ਉਹਨਾਂ ਨੇ ਪੰਜਾਬ 'ਚ ਸਾਰੇ ਸਰਕਾਰ ਨੇ ਇਸ ਤਰ੍ਹਾਂ ਕੀਤਾ ਕਿ ਕਰਫਿਊ ਖੁੱਲ੍ਹ ਲਾ ਤੇ ਸਾਰਿਆਂ. ਜਿਸ ਵੇਲੇ ਕਰਫਿਊ ਖੁੱਲ੍ਹੇ ਤੇ ਸਾਨੂੰ ਉਸ ਕਰਫਿਊ ਦੇ ਦੌਰਾਨ ਹੀ ਉੱਥੇ ਅੰਮ੍ਰਿਤਸਰ ਹਮਲਾ ਹੋ ਗਿਆ. ਅਸੀਂ ਗਏ. ਹੈਲੋ.
ਹਾਂਜੀ
ਹਾਂਜੀ, ਅਸੀਂ ਦੇਖਣ ਗਏ ਕੀ ਸੀਗਾ, ਅਕਾਲ ਤਖ਼ਤ ਬਿਲਕੁਲ ਢਹਿ ਹੋਇਆ ਪਿਆ ਸੀ. ਹਰਿਮੰਦਰ ਸਾਹਿਬ ਗਏ ਅਸੀਂ ਲੁਧਿਆਣੇ ਤੋਂ ਤੇ ਬਿਲਕੁਲ ਅਕਾਲ ਤਖ਼ਤ ਢਹਿ ਢੇਰੀ ਹੋਇਆ. ਅੰਦਰ ਨੇ ਜਾਣ ਦੇਣ, ਸਾਨੂੰ ਦੇਖਣ ਨਾ ਦੇਣ. ਬੜੀ ਬੁਰੀ ਤਰ੍ਹਾਂ ਅਸੀਂ ਮੁਸ਼ਕ ਬੜੀ ਮੁਸ਼ਕਲਾਂ ਨਾਲ ਇੱਥੇ ਜਿਸ ਵੇਲੇ ਅਸੀਂ ਉੱਥੇ ਗਏ ਤੇ ਅਕਾਲ ਤਖ਼ਤ ਬਿਲਕੁਲ ਢਹਿ ਢੇਰੀ, ਬੜੀਆਂ ਅਜੇ ਖੂਨ ਦੀਆਂ ਸਾਰੇ ਉੱਥੇ ਨਿਸ਼ਾਨ ਪਏ ਹੋਏ ਸੀ. ਉਸ ਤੋਂ ਬਾਅਦ ਅਸੀਂ ਜਾਂਦੇ ਹਾਂ, ਜਦੋਂ ਫਿਰ ਰਿਸ਼ੀਕੇਸ਼ ਜਾਂਦੇ ਹਾਂ, ਉੱਥੇ ਵੀ ਦੇਖਦੇ ਹਾਂ ਕਿ ਕਈ ਗੁਰਦੁਆਰੇ ਜਿੱਥੇ ਜਿੱਥੇ ਵੀ ਕਾਂਗਰਸ ਸਰਕਾਰ ਸੀ ਉੱਥੇ ਉੱਥੇ ਦੇਖੇ, ਸੁਣੇ, ਕੁਛ ਸੁਣੇ, ਕੁਛ ਦੇਖੇ ਅਸੀਂ ਦੇਖਦੇ ਰਹੇ ਤੇ ਕੀ ਦੇਖਿਆ ਕਿ ਗੁਰਦੁਆਰੇ ਸਾੜ ਕੇ ਸਵਾਹ ਕੀਤੇ ਹੋਏ ਨੇ ਹਰ ਜਗ੍ਹਾ ਤੋਂ। ਇਹ ਕਾਨਪੁਰ ਤੋਂ ਸਾਡੇ ਕਈ ਰਿਸ਼ਤੇਦਾਰ ਇਸ ਤਰ੍ਹਾਂ ਦੇ ਆਏ ਜਿਨ੍ਹਾਂ ਨੂੰ ਬਿਲਕੁਲ ਦਾੜੀਆਂ ਮੁੰਨੀਆਂ ਹੋਈਆਂ, ਬਿਲਕੁਲ ਉਹਨਾਂ ਦੇ ਘਰ ਸਾੜ ਦਿੱਤੇ, ਉਹਨਾਂ ਨੂੰ ਬੁਰੀ ਤਰ੍ਹਾਂ ਕੇਸ ਕਤਲ ਕਰ ਦਿੱਤੇ ਗਏ। ਉਹਨਾਂ ਨੂੰ ਜਿਸਲੇ ਅਸੀਂ ਦੇਖਿਆ ਉਹ ਪਛਾਣੇ ਨਾ ਜਾਣ ਸਾਥੇ ਕੋਲ ਸਾਡੇ ਕੋਲੋਂ, ਅਸੀਂ ਬੁਰੀ ਤਰ੍ਹਾਂ ਉਹਨਾਂ ਨੂੰ ਦੇਖ ਕੇ ਤੇ ਸਾਡਾ ਦਿਲ ਇੰਨਾ ਘਬਰਾ ਗਿਆ ਕਿ ਅਸੀਂ ਸਰਕਾਰ ਨੂੰ ਕੁਛ ਕਹਿਣ ਦੀ ਬਜਾਏ ਅਸੀਂ ਆਪ ਉਹਨਾਂ ਦੀ ਇੰਨੀ ਹੈਲਪ ਕੀਤੀ ਕਿ ਉਹਨਾਂ ਨੂੰ ਉਹਨਾਂ ਵਾਸਤੇ ਪੰਜਾਬ ਦੇ ਵਿੱਚ ਅਸੀਂ ਖੁਦ ਆਪਣੇ ਘਰਾਂ ਚੋਂ ਕੱਪੜੇ ਕੱਢ ਕੱਢ ਕੇ ਹਰ ਇੱਕ ਕੋਲੋਂ ਕੱਪੜੇ ਮੰਗ ਮੰਗ ਕੇ ਉਹਨਾਂ ਦੇ ਸਾਰੇ ਤਨ ਤੇ ਪਵਾਏ, ਉਹਨਾਂ ਕੋਲੋਂ ਰਾਸ਼ਨ ਇਕੱਠੇ ਕਰ ਕਰਕੇ ਅਸੀਂ ਉਹਨਾਂ ਸਾਰਿਆਂ
ਨੂੰ ਟਾਈਮ ਹੋ ਗਿਆ, ਹੁਣ ਟਾਈਮ ਹੋ ਗਿਆ ਤੇ ਹੁਣ ਅਸੀਂ ਬੰਦ ਕਰਨੇ, ਤੁਹਾਡੀ ਬਹੁਤ ਮਿਹਰਬਾਨੀ। ਆਲਰਾਈਟ ਜੀ, ਦੈਟਸ ਇਟ ਫਾਰ ਟੁਡੇ। ਦਿਸ ਪ੍ਰੋਗਰਾਮ ਵਾਸ ਪ੍ਰੋਡਿਊਸਡ ਬਾਈ ਜਸ ਕਮਿਊਨੀਕੇਸ਼ਨਸ। ਆਈ ਐਮ ਪੌਲ ਚਾਵਲਾ। ਥੈਂਕ ਯੂ ਫਾਰ ਲਿਸਨਿੰਗ। ਹੈਵ ਅ ਗੁੱਡ ਵੀਕ।